ਹਰਿਨਾਮ ਤੀਰਥ ਸਾਖੀ ਦੂਜੀ। ਹੁਣ ਗੋਇੰਦਵਾਲ ਵਿੱਚ ਗੁਰੂ ਦੇ ਦਰਬਾਰ ਸਦਾ ਵਾਂਗ ਸੱਜਦੇ ਹਨ। ਸਵੇਰੇ ਆਸਾ ਦੀ ਵਾਰ ਲੱਗਦੀ ਹੈ, ਲੰਗਰ ਚੱਲਦਾ ਹੈ। ਗੁਰੂ ਅਮਰਦਾਸ ਜੀ ਦੀ ਰੀਤੀ ਮੁਜਬ ਜੋ ਲੰਗਰੋਂ ਪ੍ਰਸ਼ਾਦ ਛਕੇ ਉਸ ਨੂੰ ਦਰਸ਼ਨ ਮੇਲੇ ਮੁਲਾਕਾਤ ਹੁੰਦੀ ਹੈ। ਲੰਗਰ ਉਸੇ ਤਰ੍ਹਾਂ ਸਭ ਲਈ ਚੱਲਦਾ ਹੈ, ਕੋਈ ਭਿੰਨ ਭੇਦ ਵਿਰਵਾਪਣ ਕਿਸੇ ਨਾਲ ਨਹੀਂ। ਸਵੇਰ ਦੇ ਦੀਵਾਨ ਮਗਰੋਂ ਸੰਗਤਾਂ ਤੇ ਬਾਹਰੋਂ ਆਏ ਸਿੱਖ ਪੇਸ਼ ਹੁੰਦੇ ਹਨ। ਜਗਿਆਸੂ ਆਪਣੀਆਂ ਅਰਜ਼ਾਂ ਸੁਣਾ ਮਨੋਵਾਸ਼ਤ ਪ੍ਰਾਪਤ ਕਰਦੇ ਹਨ। ਦੁਪਹਿਰੇ ਲੰਗਰ ਵਰਤੀਂਦਾ ਹੈ, ਫਿਰ ਸਤਿਗੁਰੂ ਜੀ ਆਰਾਮ ਕਰਦੇ ਹਨ। ਲੌਡੇ ਪੈਰ ਕਦੇ ਬਾਲਕਾਂ ਦੀਆਂ ਖੇਲਾਂ ਵੇਖਦੇ ਹਨ, ਕਦੇ ਬਿਆਸਾ ਦੇ ਕਿਨਾਰੇ ਕੱਖਾਂ ਦੀ ਛੰਨ ਹੇਠ ਜਾ ਬਿਰਾਜਦੇ ਹਨ। ਆਸਾ ਬੰਦੇ ਲੋਕੀ ਜਾ ਹਾਜ਼ਰ ਹੁੰਦੇ ਹਨ, ਮਨੋਕਾਮਨਾ ਪ੍ਰਾਪਤ ਕਰਦੇ ਹਨ, ਨਾਮਦਾਨ ਦੇ ਰਸਤੇ ਪੈਂਦੇ ਹਨ, ਪ੍ਰਸ਼ਨ ਉੱਤਰ ਕਰਕੇ ਸ਼ੰਕੇ ਨਿਵਰਤ ਕਰਦੇ ਹਨ। ਲੌਡੇ ਪੈਰ ਅਕਸਰ ਦੀਵਾਨ ਵੀ ਸਜਦੇ ਹਨ, ਕਦੇ ਬਾਵਲੀ ਦੇ ਅਗਲੇ ਟਿਕਾਣੇ ਤੇ ਕਦੇ ਕਦੀ ਨਦੀ ਕਿਨਾਰੇ। ਸੰਝਾ ਨੂੰ ਫੇਰ ਸੋਦਰ ਦਾ ਦੀਵਾਨ ਸਜਦਾ ਹੈ। ਗੱਲ ਕੀ, ਜਿਵੇਂ ਰੋਹ ਰੀਤ ਪਿਛਲੇ ਗੁਰੂ ਸਾਹਿਬਾਂ ਜੀ ਦੀ ਚਲੀ ਆਈ ਸੀ, ਉਸੀ ਤਰ੍ਹਾਂ ਅਮਲ ਹੁਣ ਵੀ ਹੋ ਰਿਹਾ ਹੈ। ਕਵੀ ਬਲ ਨੇ ਜਦ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਬੋਲ ਉੱਠਿਆ, ਸ੍ਰੀ ਗੁਰੂ ਰਾਮਦਾਸ ਜਯੋ ਜਗ ਮਹਿ ਤੇ ਹਰ ਪਰਮ ਪਦ ਪਾਇਓ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਤਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸੋਹੀਓ, ਗੁਰੂ ਅਮਰਦਾਸ ਕਰਤਾਰ ਕੀਓ, ਵਸ ਵਾਹੋ ਵਾਹੋ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ। ਇੱਕ ਦਿਨ ਦੀ ਗੱਲ ਹੈ ਕਿ ਕੁਛ ਸਿੱਖ ਜੋ ਨਵੇਂ ਹੀ ਚਰਨ ਸ਼ਰਨ ਪ੍ਰਾਪਤ ਹੋਏ ਸਨ ਆ ਹਾਜ਼ਰ ਹੋਏ। ਇਹਨਾਂ ਨੇ ਬਿਨੈ ਕੀਤੀ ਕਿ ਪਾਤਸ਼ਾਹ, ਇੱਕ ਸੰਸਾ ਨਿਵਿਤ ਕਰਨ ਦੀ ਮਿਹਰ ਕਰੋ, ਜਾਂ ਸਤਿਗੁਰੂ ਜੀ ਨੇ ਕਿਹਾ ਦੱਸੋ ਭਾਈ ਕੀ ਸੰਸਾ ਹੈ। ਤਾਂ ਉਹਨਾਂ ਵਿਚੋਂ ਮੁਖੀਏ ਨੇ ਕਿਹਾ, ਹੇ ਵੱਡੇ ਦਾਤਾ ਜੀਓ, ਸ਼ਾਸਤਰ ਪੁਰਾਣ ਆਦਿ ਤੀਰਥ ਯਾਤਰਾ ਦਾ ਉਪਦੇਸ਼ ਕਰਦੇ ਹਨ ਤੇ ਦੱਸਦੇ ਹਨ ਕਿ ਪੁਰਬਾਂ ਦੇ ਸਮੇਂ ਕੀਤੇ ਇਸ਼ਨਾਨਾਂ ਨਾਲ ਕੀਤੇ ਪਾਪ ਕੱਟੇ ਜਾਂਦੇ ਹਨ, ਪਾਪ ਕੱਟੇ ਬਿਨਾਂ ਮੁਕਤੀ ਨਹੀਂ ਹੁੰਦੀ। ਇੱਥੇ ਆਪ ਦੀ ਗੁਰਸਿੱਖੀ ਦੀ ਰੋਹ ਰੀਤ ਵਿੱਚ ਅਸੀਂ ਤੀਰਥ ਯਾਤਰਾ ਦੀ ਕੋਈ ਥਾਂ ਨਹੀਂ ਵੇਖਦੇ। ਚੰਗੇ ਚੰਗੇ ਸਿੱਖ ਆਖਦੇ ਹਨ, ਗੁਰ ਦਰਿਆਓ ਸਦਾ ਜਲ ਨਿਰਮਲ, ਫਿਰ ਆਖਦੇ ਹਨ ਨਾਮ ਤੀਰਥ ਹੈ। ਆਪ ਦੱਸੋ, ਅਸਾਂ ਗੁਰੂ ਤੇ ਸਿਦਕ ਧਾਰਿਆ ਹੈ, ਨਾਮ ਪ੍ਰਾਪਤ ਕੀਤਾ ਹੈ, ਹੁਣ ਅਸਾਂ ਤੀਰਥਾਂ ਤੇ ਜਾ ਕੇ ਪੁਰਬਾਂ ਦੇ ਇਸ਼ਨਾਨ ਕਰਨੇ ਹਨ ਕਿ ਨਹੀਂ। ਗੁਰਸਿੱਖੀ ਦਾ ਇਹ ਪ੍ਰਸ਼ਨ ਸੁਣ ਕੇ ਸੋਹਣੇ ਸਤਿਗੁਰਾਂ ਨੇ ਫੁਰਮਾਇਆ, ਭਾਈ ਸਿੱਖੋ, ਸੰਸੇ ਨਿਵਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਕਰ ਗਏ ਹਨ। ਸੁਣੋ, ਉਹ ਫੁਰਮਾਉਂਦੇ ਹਨ, ਤਨਾਸਰੀ ਮਹੱਲਾ ਪਹਿਲਾ ਸ਼ੰਤ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ, ਹਰ ਨਾਮ ਹੋ ਨਾਮ ਹਰ ਕਾ ਸਦਾ ਜਾਚੋ, ਦੇਹੁ ਪ੍ਰਭ ਤਰਣੀ ਤਰਾ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨ, ਸਾਚ ਨ ਲਾਗੈ ਮੈਲ ਕਿਆ ਮਨ ਧੋਈਐ, ਗੁਨਹੈ ਹਾਰ ਪਰੋਏ ਕਿਸ ਕੋ ਰੋਈਐ, ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਨ ਨਾ ਆਵੇ, ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ, ਆਨੰਦ ਆਨੰਦਨ ਹਰਖ ਸਾਚਾ, ਦੁਖ ਕਿਲ ਵਿਖ ਪਰ ਹਰੇ, ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਲਾਗੀ ਸੱਚ ਮਨੇ। संगत मीत मिलाप पूरा नावणो गावे गावन हार शब्द सुहावणो सालाहे साचे मन सतगुर पुन दान दया मते फिर संग पावे सहज नावे बेणी ता संग म सत सते आराद एक अंकार साचा नित दे चढ़े सवाया गत संग मीता संत संगत कर नदर मेल मिलाया कहन कह सब को एक वड आखी है हौ मूरख नीच अजान समझा साखी है सच गुर की साखी अमृत पाखी तित मन मान्या मेरा कूच करे अब आवे बिखलादे शब्द सचे गुर मेरा आखन तोटन भगत भंडारी भरपुर रहया सोई नानक साच कहे बेनंती मन मांजे सच सोई। ये शब्द मिठी सुर लय विच उचार के श्री गुरु जी चुप हो गए ता मुखी सिख ने कहा सतगुरु जी मोटी मोटी समझ ता पै गई है पर सारी समझ नहीं पई आप दी सोहनी रसना ने अपने पहले जामे विच उचार शब्द नू मुड़ उचारण कीता है जे असा ठुली बुद्ध वालिया ने नू कुछ चानना खोल के पा दियो ता मेर ही मेर है खेचल है आप नू पर बच्चे मापिया नू ही खेचल दिया करदे हन। सतगुरु जी मुस्कुराए ते फिर आप जी दी सोहनी रसना जिस रसना विच रस ना विशेष करके रस ही रस वसदा सी यों रसदान करन लग पई। गुरु अमरदास जी मेरा दे साए हेठ आए प्रेमियों गुरु अमरदास जी दिया मेरा दे साए हेठ आए प्रेमियों सतगुरु गुरु नानक देव जी फरमाउंदे हन कि मुख वस्तु जो गुरु घर विचों प्राप्त हुंदी है वाहिगुरु प्यारे दा नाम है। प्रश्न है मैं तीर्थ नावण जावा उत्तर देंदे हन कि तीर्थ ता नाम है। तुसां वांगू किसे ने प्रश्न कीता सी कि जी मैं तीर्थ नावण जावा ता सोहणे सतगुर अगमी नैणा वाले गुरु नानक ने कहा भाई तीर्थ ता नाम है जो तुसां जपना है ओ ते जपना इस तीर्थ दा इशनान है। तीर्थां ते लोकी पाप धोण ते सुरगां दे वासियां दी प्राप्ति लई जांदे हन पर तीर्थां ते निरा नहा लैण नाल शरीरक मैल तां निर्मल जल करके उतरदी है पर मन दी मैल नहीं उतरदी। मन दी मैल उतरदी है नाम नाल। इस करके सच्चा नाम तीर्थ है जो मन दी मैल नूं हरदा है। एक ता नाम मन दी मैल दूर करदा है दूजे शब्द दी विचार बख्शदा है। नाम अभ्यास ते ए विचार जीव नूं ज्ञान विच पड़ा देंदी है जिथे के दस पुरब ते दसहरा सदा ही हुंदे रहिंदे हन। दस पुरब ते दसहरा तुसी सारे जानदे ही हो। सो नाम सच्चा तीर्थ है जो पापां दी मैल धोंदा मन नूं निर्मल करदा ते शब्द दी विचार ते ज्ञान देंदा है ते पुरबी ते दसाहरा नूं नित्या कर देंदा है क्योंकि नाम सिमरन छिन छिन होण करके सदैवी हो जांदा है। इस लई श्री गुरु नानक देव जी अरदास करदे हन कि मैं वाहिगुरु जी धरती दे आश्रय जी तो नाम सदा सदा मंगदा हां अपने द्वारे साडे लई नाम दान मंग के अगली तुक विच आग्या करदे हन कि मन दी मैल करके संसारी लोकां दे मन रोगी हन। मैल कारण है रोग फल है सो नाम कारण ते फल दोहां दा नाशक है। हुण प्रश्न हुंदा है ਕਿ ਸੰਸਾਰੀ ਮਨਾਂ ਨਾਲ ਮੈਲ ਕਿ ਕਿਉਂ ਲੱਗਦੀ ਹੈ? ਤਾਂ ਆਗਿਆ ਕਰਦੇ ਹਨ ਕਿ ਸੰਸਾਰੀ ਲੋਕ ਸੱਚ ਵਿੱਚ ਨਹੀਂ ਵਰਤਦੇ। ਆਹਾਰ ਵਿਹਾਰ ਵਰਤੋਂ ਪਿਆਰ ਵੈਰ ਸਭ ਵਿੱਚ ਲੋਕ ਝੂਠ ਵਰਤਦੇ ਹਨ, ਨਾ ਹੀ ਸਤਿਆ ਸਰੂਪ ਵਾਹਿਗੁਰੂ ਨਾਲ ਨਿਉ ਲਾ ਕੇ ਉਸ ਸਦਾ ਸੱਚ ਦੀ ਛੋਹ ਪ੍ਰੇਮ ਤੇ ਰੰਗਤ ਪ੍ਰਾਪਤ ਕਰਦੇ ਹਨ। ਇਸ ਕਰਕੇ ਮੈਲ ਹੀ ਮੈਲ ਚੰਬੜੀ ਰਹਿੰਦੀ ਹੈ। ਸੋ ਜਿਸ ਨੂੰ ਗੁਰੂ ਦਾ ਵਾਕ ਪ੍ਰਾਪਤ ਹੋਇਆ ਹੈ ਤੇ ਉਹ ਉਸ ਤੇ ਤੁਰ ਪਿਆ ਹੈ, ਉਸ ਦਾ ਮਨ ਨਿਰਮਲ ਹੋ ਗਿਆ ਹੈ। ਨਿਰਮਲ ਹੋਣ ਨਾਲ ਅੰਦਰ ਚਾਨਣ ਹੋ ਗਿਆ ਹੈ। ਇਸ ਲਈ ਉਹ ਸੱਚੇ ਨਾਮ ਤੇ ਗੁਰੂ ਸ਼ਬਦ ਵਿੱਚ ਨਿੱਤ ਹੀ ਨਾ ਨਾ ਕੇ ਸਫਲ ਹੋ ਗਿਆ ਹੈ। ਹੁਣ ਦੂਸਰੀ ਪੌੜੀ ਵਿੱਚ ਆਗਿਆ ਕਰਦੇ ਹਨ ਕਿ ਨਾਮ ਸਿਮਰਨ ਨਾਲ ਪਿਛਲੇ ਕੀਤੇ ਕਰਮਾਂ ਦੀ ਮੈਲ ਤਾਂ ਨਿਵਰਤ ਹੁੰਦੀ ਹੀ ਹੈ। ਇੱਕ ਹੋਰ ਲਾਹਾ ਇਹ ਹੈ ਕਿ ਹੁਣ ਜੋ ਕਰਮ ਕਰ ਰਹੇ ਹਾਂ ਉਹ ਸਵੱਛ ਹੋ ਜਾਂਦੇ ਹਨ, ਸੋ ਨਵੀਂ ਮੈਲ ਕੋਈ ਲੱਗਦੀ ਨਹੀਂ। ਹੁਣ ਨਾਮ ਨੂੰ ਨਵੀਂ ਮੈਲ ਤਾਂ ਧੋਣੀ ਕੋਈ ਨਾ ਪਈ। ਕਿਉਂ? ਉੱਤਰ ਦਿੰਦੇ ਹਨ, ਨਾਮ ਬਾਣੀ ਗੁਰ ਉਪਦੇਸ਼ ਗਿਆਨ ਆਦਿ ਸਾਰੇ ਆਤਮਕ ਗੁਣ ਤਾਂ ਹਾਰ ਵਾਂਗੂ ਪਰੋਤੇ ਜਾ ਕੇ ਮਨ ਦੇ ਗਲੇ ਪੈ ਗਏ ਹਨ। ਇਸ ਚਾਨਣ ਵਿੱਚ ਪਾਪ ਹੁੰਦੇ ਹੀ ਨਹੀਂ। ਜਦ ਇਉਂ ਕੋਈ ਗੁਰੂ ਸ਼ਬਦ ਦੀ ਕਮਾਈ ਨਾਲ ਹਉਮੈ ਨੂੰ ਮਾਰ ਲੈਂਦਾ ਹੈ ਤਾਂ ਉਹ ਨਿਰਾ ਆਪ ਹੀ ਨਹੀਂ ਤਰਦਾ ਤੇ ਜਨਮ ਮਰਨ ਰਹਿਤ ਹੋ ਜਾਂਦਾ, ਸਗੋਂ ਹੋਰਨਾਂ ਨੂੰ ਤਾਰਦਾ ਹੈ। ਇੱਥੇ ਸਤਿਗੁਰ ਨੇ ਨਾਮੀ ਪੁਰਖ ਨੂੰ ਜਗਤ ਰੱਖਿਆ ਦੀ ਸੇਵਾ ਸੌਂਪੀ ਹੈ, ਕਿਉਂਕਿ ਉਹ ਸਹਿਜ ਧਿਆਨ ਵਿੱਚ ਜੁੜਿਆ ਪ੍ਰਭੂ ਦਾ ਸੱਚਾ ਤੇ ਪੂਰਾ ਧਿਆਨੀ ਹੋਇਆ ਸੱਤਿਆ ਰੂਪ ਵਾਲਾ ਹੋ ਗਿਆ ਹੈ। ਉਹ ਪ੍ਰਭੂ ਪਾਰਸ ਨੂੰ ਛੋਹ ਕੇ ਸੋਨਾ ਹੀ ਨਹੀਂ ਹੋਇਆ, ਉਹ ਪਾਰਸ ਹੋ ਗਿਆ ਹੈ। ਉਸ ਦਾ ਸਪਰਸ਼ ਪਾਰਸ ਛੋਹ ਵਰਗਾ ਤਾਰਨਹਾਰ ਹੈ। ਭਾਈ ਸਿੱਖੋ, ਉਹ ਗੁਰਮੁਖ ਹਉਮੈ ਤਿਆਗ ਕੇ ਕੋਈ ਨਿਖੇਧੀ ਪੱਖ ਵਿੱਚ ਛੂ ਨਹੀਂ ਹੋ ਗਿਆ। ਉਹ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਵਿੱਚ ਵਾਹਿਗੁਰੂ ਨੂੰ ਭਾ ਰਿਹਾ ਪਿਆਰਾ ਲੱਗ ਰਿਹਾ ਹੈ। ਉਸ ਦੇ ਦੁੱਖ ਪਾਪ ਸਭ ਦੂਰ ਹੋ ਗਏ ਹਨ। ਉਹ ਦਿਨ ਰਾਤ ਸੱਚੇ ਆਨੰਦ ਤੇ ਸੱਚੀ ਖੁਸ਼ੀ ਵਿੱਚ ਖਿੜ ਰਿਹਾ ਹੈ। ਸੋ ਭਾਈ ਸਿੱਖੋ, ਸਮਝ ਲਓ ਕਿ ਤੁਸੀਂ ਵੀ ਜੇ ਸੱਚੇ ਨਾਮ ਨੂੰ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ਤਾਂ ਸਾਨੂੰ ਸੱਚ ਦਿਸ ਪਿਆ ਹੈ, ਜਾਂ ਗੁਰੂ ਤੁਹਾਨੂੰ ਦਿਖਾ ਦੇਵੇਗਾ। ਇਸ ਨਾਲ ਤੁਸੀਂ ਸੱਚਮਨੇ ਹੋ ਜਾਓਗੇ। ਤੁਸੀਂ ਪੁੱਛੋਗੇ ਕਿ ਸੱਚਮਨਾ ਹੋਣਾ ਕੀ ਹੁੰਦਾ ਹੈ? ਭਾਈ ਆਸਾ ਦੀ ਵਾਰ ਵਿੱਚ ਗੁਰੂ ਬਾਬੇ ਦਾ ਇਹ ਸਲੋਕ ਸੁਣ ਲਓ। ਮਹੱਲਾ ਪਹਿਲਾ, ਸੱਚ ਤਾਂ ਪਰ ਜਾਣੀਏ ਜਾਂ ਹਿਰਦਾ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਅੱਛਾ ਤੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ, ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੋ ਨੂੰ ਪੁੱਛ ਕੈ ਬੈਰੈ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪਲੈ ਹੋਏ। ਐਸੇ ਸੱਚਮਨੇ ਪੁਰਖ ਨੂੰ ਕੋਈ ਮੈਲ ਨਹੀਂ ਲੱਗ ਸਕਦੀ। ਇੱਥੇ ਮੁੱਕੀ ਦੂਜੀ ਪੌੜੀ। ਤੀਸਰੀ ਵਿੱਚ ਸਤਿਗੁਰ ਜੀ ਸਤਸੰਗ ਦਾ ਉਪਦੇਸ਼ ਕਰਦੇ ਹਨ ਕਿ ਨਾਮ ਤੀਰਥ ਦੇ ਇਸ਼ਨਾਨ ਤੋਂ ਪਹਿਲਾਂ ਸਤਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੋ। ਸਤਸੰਗੀ ਮਿੱਤਰਾਂ ਦਾ ਮਿਲਾਪ ਜੋ ਸਤਸੰਗ ਦੇ ਪ੍ਰਯੋਜਨ ਲਈ ਕਰਨਾ ਹੈ ਉਹ ਪੂਰਾ ਇਸ਼ਨਾਨ ਹੈ, ਕਿਉਂਕਿ ਜੀਵ ਸੰਗ ਤੋਂ ਰੰਗ ਪਕੜਦਾ ਹੈ। ਸਤਸੰਗ ਤੋਂ ਸੱਚੇ ਰਾਹ ਦਾ ਰੰਗ ਪਕੜੇਗਾ, ਪਹਿਲਾ ਕੰਮ ਉਹ ਕੀ ਕਰੇਗਾ? ਕਿ ਵਾਹਿਗੁਰੂ ਦੇ ਗੁਣ ਗਾਇਣ ਵਾਲਿਆਂ ਨਾਲ ਮਿਲ ਕੇ ਗੁਰੂ ਕੇ ਉਚਾਰੇ ਸੋਹਣੇ ਸ਼ਬਦ ਦੁਆਰਾ ਵਾਹਿਗੁਰੂ ਦੇ ਗੁਣ ਗਾਏਗਾ। ਇਸ ਤਰ੍ਹਾਂ ਸੱਚੇ ਵਾਹਿਗੁਰੂ ਦੀ ਸਲਾਹਤ ਕਰਨੇ ਨਾਲ ਤੇ ਗੁਰੂ ਦਾ ਉਪਦੇਸ਼ ਮੰਨ ਲੈਣ ਨਾਲ ਜੀਵ ਪੁੰਨ ਦਾਨ ਤੇ ਦਇਆ ਮਤੀਆ ਹੋ ਜਾਂਦਾ ਹੈ, ਭਾਵ ਉਸ ਦੇ ਅੰਦਰ ਜੋ ਨਿਰਮਲਤਾ ਆਈ ਹੈ ਉਹ ਉਸ ਦੇ ਸੁਭਾਅ ਨੂੰ ਪ੍ਰਤੱਖ ਵਰਤਾਰੇ ਵਿਚ ਵੀ ਦੂਸਰਿਆਂ ਤੇ ਦਿਆਲੂ ਤੇ ਦਾਤਾ ਬਣਾ ਦਿੰਦੀ ਹੈ। ਬਾਹਰ ਤਾਂ ਉਸ ਦੀ ਵਰਤੋਂ ਇਹ ਹੋ ਜਾਂਦੀ ਹੈ ਕਿ ਉਸ ਦੇ ਅੰਦਰ ਕੀ ਹੁੰਦਾ ਹੈ, ਉਸ ਨੂੰ ਅੰਤਰਾਤਮੇ ਪਿਆਰੇ ਵਾਹਿਗੁਰੂ ਦੇ ਨਾਲ ਹਰ ਵੇਲੇ ਰਹਿਣਾ ਹੀ ਚੰਗਾ ਲੱਗਦਾ ਹੈ। ਉਹ ਸਹਿਜ ਅਵਸਥਾ ਵਿਚ ਟਿਕਿਆ ਮਾਨੋ ਇਸ਼ਨਾਨ ਕਰ ਰਿਹਾ ਹੈ। ਇਹ ਇਸ਼ਨਾਨ ਸੱਚ ਹੀ ਸੱਚ ਸਰੂਪ ਤ੍ਰਿਵੇਣੀ ਸੰਗਮ ਦਾ ਇਸ਼ਨਾਨ ਹੈ, ਜੈਸਾ ਕਿ ਗੁਰੂ ਜੀ ਨੇ ਫੁਰਮਾਇਆ ਹੈ, ਸੁਣਿਆ ਮੰਨਿਆ ਮਨ ਕੀਤਾ ਪਾਓ। ਇਉਂ ਸਤਸੰਗ ਨੂੰ ਪ੍ਰਾਪਤ ਹੋ ਕੇ ਜੋ ਨਿਤ ਸੱਚੇ ਇੱਕੋ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਦੇ ਹਨ ਉਹਨਾਂ ਨੂੰ ਉਹ ਸਭੋ ਕੁਛ ਦਿੰਦਾ ਹੈ। ਇੱਕ ਵਾਰੀ ਹੀ ਨਹੀਂ ਦੇ ਕੇ ਬਸ ਕਰ ਜਾਂਦਾ, ਨਿਤ ਦਿੰਦਾ ਹੈ ਤੇ ਹਰ ਚੜ੍ਹੇ ਸੂਰਜ ਉਹਨਾਂ ਦਾ ਪ੍ਰਤਾਪ ਸਵਾਇਆ ਹੋ ਕੇ ਵਧਦਾ ਹੈ। ਹੇ ਮਿੱਤਰ, ਜੋ ਸੰਤਾਂ ਦੀ ਸੰਗਤ ਕਰਦੇ ਹਨ ਉਹ ਇਸ ਸੰਗ ਦੁਆਰਾ ਮੁਕਤੀ ਨੂੰ ਪਾ ਲੈਂਦੇ ਹਨ, ਕਿਉਂਕਿ ਵਾਹਿਗੁਰੂ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਆਪਣੇ ਮੇਲ ਵਿਚ ਮੇਲ ਲੈਂਦਾ ਹੈ। ਹੁਣ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਚੌਥੀ ਪੌੜੀ ਵਿਚ ਫੁਰਮਾਉਂਦੇ ਹਨ, ਦੇਖੋ ਕਿਸ ਨਿਮਰਤਾ ਵਿਚ ਜਾਂਦੇ ਹਨ, ਅਰਸ਼ ਕੁਰਸ਼ ਦੇ ਮਾਲਕ ਹੋ ਕੇ ਆਪ ਗੁਰੂ ਜੋਤੀ ਹੋ ਕੇ ਫੁਰਮਾਉਂਦੇ ਹਨ ਕਿ ਕਹਿਣ ਨੂੰ ਤਾਂ ਸਭ ਕੋਈ ਵਾਹਿਗੁਰੂ ਜੀ ਦੀ ਵਡਿਤ ਬਾਬਤ ਕਹਿੰਦਾ ਹੈ, ਪਰ ਉਹ ਕਿੱਡਾ ਕੁ ਵੱਡਾ ਹੈ ਅਸੀਂ ਕਿਕੂ ਆਖੀਏ, ਕਿਉਂਕਿ ਉਸ ਅਨੰਤ ਦੀ ਵਡਿਤ ਬੇਹੱਦ ਹੈ ਤੇ ਮੈਂ ਸਾਹਿਬ ਆਖਦੇ ਹਨ ਮੂਰਖ ਨੀਵਾਂ ਤੇ ਅਜਾਣ ਹਾਂ। ਵਾਹਿਗੁਰੂ ਨੂੰ ਮੈਂ ਕਿਕੂ ਵਰਣਨ ਕਰਾਂ, ਪਰ ਫੇਰ ਦੇਖੋ ਗੁਰੂ ਜੀ ਵਾਹਿਗੁਰੂ ਦੀ ਮਹਿਮਾ ਕਰਦੇ ਹਨ, ਗੁਣ ਗਾਇਨ ਕਰਦੇ ਹਨ ਤੇ ਗੁਣ ਗਾਇਨ ਦੀ ਸਮਤ ਦਿੰਦੇ ਹਨ, ਮਾਨੋ ਆਪ ਕਹਿ ਰਹੇ ਹਨ। ਇਸ ਦੀ ਗੁੰਝਲ ਇਉਂ ਖੋਲਦੇ ਹਨ ਕਿ ਮੈਂ ਜੋ ਕੁਛ ਗਾਇਨ ਕਰਦਾ ਹਾਂ ਅੰਤ ਲੈਣ ਲਈ ਨਹੀਂ ਪਰ ਮਨ ਮਾਂਜਣ ਤੇ ਗਿਆਨ ਪ੍ਰਾਪਤੀ ਲਈ, ਉਹ ਵੀ ਜੋ ਮੈਂ ਆਖਦਾ ਹਾਂ ਕਿ ਗੁਰੂ ਦੀ ਅੱਖੀਂ ਦੇਖੀ ਸਾਖੀ ਜੋ ਸਿੱਖਿਆ ਮੈਨੂੰ ਦਿੰਦੀ ਹੈ ਉਸ ਤੋਂ ਆਪਣੀ ਸਮਝ ਨੂੰ ਸੁਸਿਖਿਅਤ ਕਰਦਾ ਹਾਂ। ਸਾਖੀ ਦਾ ਅਰਥ ਇਹੋ ਸਿੱਖਿਆ ਹੈ, ਪਰ ਨਿਰੀ ਉਹ ਸਿੱਖਿਆ ਨਹੀਂ ਜੋ ਕੇਵਲ ਸਿੱਖਿਆ ਮਾਤਰ ਹੁੰਦੀ ਹੈ ਤੇ ਲੋਕੀ ਲਿਖ ਲੈਂਦੇ ਹਨ। ਸਾਖੀ ਦਾ ਅਰਥ ਉਹ ਸਿੱਖਿਆ ਹੈ ਜੋ ਅੱਖੀਂ ਦੇਖ ਕੇ ਸਿੱਖਿਆ ਦਿੰਦਾ ਹੈ। ਮੇਰੇ ਗੁਰੂ ਨੇ ਸਮਰਤਕ ਦਰਸ਼ਨ ਕੀਤੇ ਹਨ ਤੇ ਉਸ ਅਪ੍ਰਯੋਖ ਦਰਸ਼ਨ ਤੋਂ ਜੋ ਵਡਿਆਈ ਮੈਨੂੰ ਸਿਖਾਈ ਗਈ ਹੈ ਮੈਂ ਉਸ ਤੋਂ ਜੋ ਕੁਛ ਸਮਝਿਆ ਹੈ ਸਿੱਖਿਆ ਹੈ ਸੋ ਮੇਰੇ ਗੁਰੂ ਦੇ ਸੱਚ ਨੂੰ ਦੇਖ ਕੇ ਦਿੱਤੀ ਹੋਈ ਸਿੱਖਿਆ ਨਾਲ ਮੇਰਾ ਮਨ ਪਤੀਜ ਗਿਆ ਹੈ। ਉਹ ਕੀ ਗੱਲ ਗੁਰੂ ਜੀ ਨੇ ਦੱਸੀ ਹੈ ਕਿ ਆਮ ਜੀਵ ਕੂਚ ਕਰਦੇ ਤੇ ਫਿਰ ਪਰਤ ਪਰਤ ਕੇ ਵਿਉਹ ਦੇ ਲੱਦੇ ਹੀ ਆਉਂਦੇ ਜਾਂਦੇ ਦੁੱਖ ਭਰੇ ਪਏ ਭਰਦੇ ਹਨ, ਪਰ ਮੇਰਾ ਗੁਰੂ ਸ਼ਬਦ ਦੁਆਰਾ ਆਪਣੇ ਪਾਸ ਆਇਆਂ ਦੀ ਸੱਚੇ ਵਿਚ ਪਹੁੰਚ ਕਰਾ ਦਿੰਦਾ ਹੈ। ਇਸ ਵਿਚ ਕਟਾਕ ਹੈ ਕਿ ਲੋਕੀ ਪਾਪਾਂ ਰੂਪੀ ਜ਼ਹਿਰ ਦੇ ਭਰੇ ਹੋਏ ਤੀਰਥਾਂ ਤੇ ਜਾਂਦੇ ਹਨ, ਉਥੇ ਜਾ ਕੇ ਨਹਾ ਧੋ ਖਾ ਪੀ ਸੈਰ ਸਪਾਟੇ ਕਰਦੇ ਅੱਗੇ ਵਾਂਗੂ ਹੀ ਪਾਪ ਪੁੰਨ ਵਿਚ ਵਿਚਰਦੇ ਘਰੀ ਮੁੜ ਆਉਂਦੇ ਹਨ। ਜਿਹੇ ਵਿਉਹ ਭਰੇ ਗਏ ਤਿਹੇ ਵਿਉਹ ਭਰੇ ਆ ਗਏ, ਪਰ ਜੇ ਗੁਰੂ ਦੇ ਸ਼ਬਦ ਦੁਆਰਾ ਨਾਮ ਦੀ ਕਮਾਈ ਕਰਦੇ ਤਾਂ ਵਿਸ ਚੜ ਜਾਂਦੀ ਤੇ ਸੱਚੇ ਵਾਹਿਗੁਰੂ ਨੂੰ ਪਾ ਲੈਂਦੇ। ਵਾਹਿਗੁਰੂ ਕਿਤੇ ਦੂਰ ਨਹੀਂ, ਸਾਰੇ ਭਰਪੂਰ ਹੋ ਰਿਹਾ ਹੈ, ਅਰਥਾਤ ਅੰਦਰ ਬਾਹਰ ਸਾਰੇ ਵਿਆਪਕ ਹੈ। ਅਤੇ ਉਸ ਦੀ ਭਗਤੀ ਦੇ ਭੰਡਾਰਾਂ ਦਾ ਵੀ ਅੰਤ ਨਹੀਂ ਅਤੇ ਨਾ ਹੀ ਉਸ ਦੇ ਯਸ਼ ਕੀਰਤੀ ਦੇ ਨਾਮ ਉਚਾਰਨ ਦਾ ਕੋਈ ਘਾਟਾ ਹੈ। ਭਾਵ ਉਹ ਵੀ ਅਮੁੱਖ ਹੈ। ਅੰਤ ਵਿੱਚ ਆਪ ਪਹਿਲੇ ਕਹੀ ਗੱਲ ਸਿਧਾਂਤ ਰੂਪ ਵਿੱਚ ਦ੍ਰਿੜ ਕਰਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸੱਚੀ ਬੇਨਤੀ ਕਰਦੇ ਹਨ ਕਿ ਮਨ ਨੂੰ ਮਾਂਜਿਆ ਜੀਵ ਸੱਚਾ ਤੇ ਸੁੱਚਾ ਹੋ ਜਾਂਦਾ ਹੈ। ਮਨ ਮਾਂਜਣ ਨਾਲ ਆਤਮਾ ਸ਼ੁੱਧ ਆਪਣੇ ਸਰੂਪ ਵਿੱਚ ਆ ਕੇ ਸੱਚ ਸਰੂਪ ਹੋ ਜਾਂਦਾ ਹੈ ਤੇ ਸੱਚ ਸਰੂਪ ਪਰਮਾਤਮਾ ਨੂੰ ਪਾ ਲੈਂਦਾ ਹੈ। ਇਹ ਕੁਛ ਉਚਾਰਦੇ ਆਪ ਜੀ ਚੁੱਪ ਹੋ ਗਏ। ਸੋਹਣੇ ਨੈਣ ਮੁੰਦ ਗਏ। ਚਿਹਰੇ ਦਾ ਰੰਗ ਬਦਲ ਗਿਆ। ਕਿਸੇ ਅਰਦਾਸ ਤੇ ਸਿਦਕ ਭਰੀ ਨਿਮਰਤਾ ਦੇ ਭਾਵ ਵਿੱਚ ਚਲੇ ਗਏ। ਥੋੜੀ ਦੇਰ ਮਗਰੋਂ ਇਉਂ ਜਾਪਿਆ ਕਿ ਕਿਸੇ ਹਜ਼ੂਰੀ ਵਿੱਚ ਖੜੇ ਹਨ। ਫਿਰ ਉਚਾਰ ਹੋਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪਦੇ ਪੰਡਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਪਵਜਲ ਤੂੰ ਤਾਰੀ ਰਹਾਓ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਕਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਧਲੇ ਹਰ ਟੇਕ ਟਿਕਾਈ। ਸਾਹਿਬ ਆਪਣੇ ਰੰਗ ਰੱਤੇ ਸਹਿਜ ਵੀ ਸੁਰੀਲੀ ਸੁਰ ਵਿੱਚ ਗੌੜੀ ਰਾਗ ਵਿੱਚ ਗਾ ਵੀ ਗਏ। ਲਿਖਾਰੀ ਜੋ ਇਨ੍ਹਾਂ ਵੇਲਿਆਂ ਨੂੰ ਸਮਝਦਾ ਸੀ ਨਾਲੋਂ ਨਾਲ ਲਿਖੀ ਗਿਆ ਤੇ ਅਗਲੇ ਦਿਨ ਰਬਾਬੀਆਂ ਨੇ ਇਸ ਦਾ ਕੀਰਤਨ ਦੀਵਾਨ ਵਿੱਚ ਗੌੜੀ ਗੁਆਰੇ ਦੀ ਰਾਗ ਵਿੱਚ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।